ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 19 ਜੂਨ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ। ਸੁਨਹਿਰੀ ਮਤਨ: ਮਲਾਕੀ: ਕੀ ਸਾਡਾ ਸਾਰਿਆਂ ਦਾ ਇੱਕ ਹੀ ਪਿਓ ਨਹੀਂ? ਕੀ ਇੱਕ ਹੀ ਰੱਬ ਨੇ ਸਾਨੂੰ ਸਾਰਿਆਂ ਨੂੰ ਪੈਦਾ ਨਹੀਂ ਕੀਤਾ? ਜਵਾਬੀ ਪੜ੍ਹਾਈ: ਯਸਾਇਆ, ਇਸਤਸਨਾ, ਜ਼ਬੂਰ। ਜਿੰਨੇ ਅਸਮਾਨ ਨੂੰ ਪੈਦਾ ਕੀਤਾ ਅਤੇ ਤਾਨ ਦਿੱਤਾ, ਜਿੰਨੇ ਧਰਤੀ ਨੂੰ ਅਤੇ ਜੋ ਕੁਝ ਉਹਦੇ ਵਿੱਚੋਂ ਨਿਕਲਦਾ ਹੈ ਫੈਲਾਇਆ, ਅਤੇ ਜਿਹੜਾ ਉਹਦੇ ਬਾਸ਼ਿੰਦਿਆਂ ਨੂੰ ਸਾਹ ਅਤੇ ਉਹਦੇ ਉੱਤੇ ਟੁਰਨ ਵਾਲਿਆਂ ਨੂੰ ਰੂਹ ਦਿੰਦਾ ਹੈ, ਯਾਨੀ ਖੁਦਾਵੰਦ ਰੱਬ, ਇੰਜ ਆਖਦਾ ਹੈ, ਮੈਂ ਖੁਦਾਵੰਦ ਨੇ ਤੈਨੂੰ ਸੱਚਿਆਈ ਨਾਲ ਬੁਲਾਇਆ, ਮੈਂ ਹੀ ਤੇਰਾ ਹੱਥ ਫੜਾਂਗਾ ਅਤੇ ਤੇਰੀ ਹਿਫਾਜ਼ਤ ਕਰਾਂਗਾ ਅਤੇ ਲੋਕਾਂ ਦੇ ਅਹਿਦ ਅਤੇ ਕੌਮਾਂ ਦੀ ਲੋਅ ਲਈ ਤੈਨੂੰ ਦੇਵਾਂਗਾ। ਭਾਈ ਤੂੰ ਅੰਨਿਆਂ ਦੀਆਂ ਅੱਖੀਆਂ ਖੋਲ੍ਹੇ ਅਤੇ ਅਸੀਰਾਂ ਨੂੰ ਕੈਦ ਵਿੱਚੋਂ ਕੱਢੇ ਅਤੇ ਉਹਨਾਂ ਨੂੰ ਜਿਹੜੇ ਹਨੇਰੇ ਵਿੱਚ ਬੈਠੇ ਨੇ ਕੈਦਖਾਨੇ ਵਿੱਚੋਂ ਛੁਡਾਏ। ਯਹੋਵਾ ਮੈਂ ਹੀ ਹਾਂ, ਇਹ ਹੀ ਮੇਰਾ ਨਾਂ ਹੈ, ਮੈਂ ਆਪਣਾ ਜਲਾਲ ਕਿਸੇ ਦੂਜੇ ਲਈ ਅਤੇ ਆਪਣੀ ਹਮਦ ਖੋਦੀਆਂ ਹੋਈਆਂ ਮੂਰਤਾਂ ਲਈ ਰਵਾ ਨਾ ਰੱਖਾਂਗਾ। ਵੇਖੋ, ਪੁਰਾਣੀਆਂ ਗੱਲਾਂ ਪੂਰੀਆਂ ਹੋ ਗਈਆਂ ਅਤੇ ਮੈਂ ਨਵੀਆਂ ਗੱਲਾਂ ਦੱਸਦਾ ਵਾਂ। ਇਹਦੇ ਤੋਂ ਪਹਿਲਾਂ ਭਈ ਉਹ ਹੋਣ, ਮੈਂ ਤੁਹਾਨੂੰ ਦੱਸਦਾ ਵਾਂ ਕਿ ਤੁਸੀਂ ਇਹ ਬੇਵਕੂਫ਼ ਅਤੇ ਘੱਟ ਸਿਆਣ ਵਾਲੇ ਲੋਕੋ, ਇਸ ਤਰ੍ਹਾਂ ਰੱਬ ਨੂੰ ਬਦਲਾ ਦੇਵੋਗੇ ਕਿ ਉਹ ਤੁਹਾਡਾ ਪਿਓ ਨਹੀਂ ਜਿਹਨੇ ਤੁਹਾਨੂੰ ਖਰੀਦਿਆ, ਉਹਨੇ ਹੀ ਤੁਹਾਨੂੰ ਬਣਾਇਆ ਅਤੇ ਤੁਹਾਨੂੰ ਕਿਆਮ ਬਖਸ਼ਿਆ। ਜਾਣ ਰੱਖੋ ਭਈ ਖੁਦਾਵੰਦ ਹੀ ਰੱਬ ਏ, ਉਹਨੇ ਹੀ ਸਾਨੂੰ ਜੰਮਿਆ ਅਤੇ ਅਸੀਂ ਉਹਦੇ ਹੀ ਹਾਂ, ਅਸੀਂ ਉਹਦੇ ਲੋਕੀ ਅਤੇ ਉਹਦੀ ਚਰਾਗਾ ਦੀਆਂ ਭੇਡਾਂ ਵਾਂ। ਆਓ ਅਸੀਂ ਝੁਕੀਏ ਅਤੇ ਸਜਦਾ ਕਰੀਏ ਅਤੇ ਆਪਣੇ ਖਾਲਕ ਰੱਬ ਦੇ ਸਾਹਮਣੇ ਗੋਡੇ ਟੇਕੀਏ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ: ਖੁਦਾਵੰਦ ਤੇਰਾ ਫਿਦਿਆ ਦੇਣ ਵਾਲਾ, ਜਿੰਨੇ ਰਹਿਮ ਵਿੱਚੋਂ ਹੀ ਤੈਨੂੰ ਬਣਾਇਆ, ਇੰਜ ਆਖਦਾ ਹੈ, ਭਈ ਮੈਂ ਖੁਦਾਵੰਦ ਸਾਰਿਆਂ ਦਾ ਖਾਲਕ ਵਾਂ, ਮੈਂ ਹੀ ਇਕੱਲਾ ਅਸਮਾਨ ਨੂੰ ਤਾਨਣ ਵਾਲਾ ਅਤੇ ਧਰਤੀ ਨੂੰ ਵਿਛਾਉਣ ਵਾਲਾ ਵਾਂ, ਕੌਣ ਮੇਰਾ ਸ਼ਰੀਕ ਏ। ਯਸਾਇਆ: ਅਤੇ ਹੁਣ ਐ ਯਕੂਬ, ਖੁਦਾਵੰਦ ਜਿਹਨੇ ਤੈਨੂੰ ਪੈਦਾ ਕੀਤਾ ਅਤੇ ਜਿਹਨੇ ਐ ਇਸਰਾਇਲ ਤੈਨੂੰ ਬਣਾਇਆ, ਇੰਜ ਆਖਦਾ ਏ, ਭਈ ਖੌਫ ਨਾ ਕਰ, ਕਿਉਂ ਜੇ ਮੈਂ ਤੇਰਾ ਫਿਦੀਆ ਦਿੱਤਾ ਏ, ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਏ, ਤੂੰ ਮੇਰਾ ਏ। ਜਦ ਤੂੰ ਸਲਾਬ ਵਿੱਚੋਂ ਲੰਘੇ ਤਾਂ ਮੈਂ ਤੇਰੇ ਨਾਲ ਹੋਵਾਂਗਾ, ਅਤੇ ਜਦ ਤੂੰ ਨਦੀਆਂ ਵਿੱਚੋਂ ਲੰਘੇ ਤਾਂ ਉਹ ਤੈਨੂੰ ਨਾ ਡਬਾਉਣਗੀਆਂ। ਜਦ ਤੂੰ ਅੱਗ ਉੱਤੇ ਟੁਰੇਂਗਾ ਤਾਂ ਤੈਨੂੰ ਆਂਚ ਨਾ ਲੱਗੇਗੀ ਅਤੇ ਛੋਲਾ ਤੈਨੂੰ ਨਾ ਸਾੜੇਗਾ, ਕਿਉਂ ਜੇ ਮੈਂ ਖੁਦਾਵੰਦ ਤੇਰਾ ਰੱਬ, ਇਸਰਾਇਲ ਦਾ ਕਦੂਸ, ਤੇਰਾ ਮੁਕਤੀ ਦੇਣ ਵਾਲਾ ਵਾਂ। ਖੁਦਾਵੰਦ ਆਖਦਾ ਏ, ਭਈ ਤੁਸੀਂ ਮੇਰੇ ਗਵਾਹ ਹੋ ਅਤੇ ਮੇਰੇ ਖਾਦਮ ਵੀ, ਜਿਨ੍ਹਾਂ ਨੂੰ ਮੈਂ ਬਰਗਜ਼ੀਦਾ ਕੀਤਾ ਤਾਂ ਜੋ ਤੁਸੀਂ ਜਾਣੋ ਅਤੇ ਮੇਰੇ ਉੱਤੇ ਈਮਾਨ ਲਿਆਓ ਅਤੇ ਸਮਝੋ ਭਈ ਮੈਂ ਉਹ ਹੀ ਹਾਂ। ਮੈਥੋਂ ਪਹਿਲਾਂ ਕੋਈ ਰੱਬ ਨਾ ਹੋਇਆ ਅਤੇ ਮੇਰੇ ਬਾਅਦ ਵੀ ਨਾ ਹੋਏਗਾ। ਮੈਂ ਯਹੋਵਾ ਵਾਂ ਅਤੇ ਮੇਰੇ ਇਲਾਵਾ ਕੋਈ ਬਚਾਉਣ ਵਾਲਾ ਨਹੀਂ। ਮੈਂ ਐਲਾਨ ਕੀਤਾ ਅਤੇ ਮੈਂ ਮੁਕਤੀ ਦਿੱਤੀ ਅਤੇ ਮੈਂ ਹੀ ਜ਼ਾਹਰ ਕੀਤਾ, ਜਦ ਤੁਹਾਡੇ ਵਿੱਚ ਕੋਈ ਗੈਰ ਮਬੂਦ ਨਹੀਂ ਸੀ। ਇਸ ਲਈ ਤੁਸੀਂ ਮੇਰੇ ਗਵਾਹ ਹੋ, ਖੁਦਾਵੰਦ ਆਖਦਾ ਹੈ, ਭਈ ਮੈਂ ਹੀ ਖੁਦਾਵੰਦ ਹਾਂ। ਅੱਜ ਤੋਂ ਮੈਂ ਹੀ ਵਾਂ ਅਤੇ ਕੋਈ ਨਹੀਂ ਜਿਹੜਾ ਮੇਰੇ ਹੱਥੋਂ ਛੁਡਾ ਸਕੇ। ਮੈਂ ਕੰਮ ਕਰਾਂਗਾ, ਕੌਣ ਹੈ ਜਿਹੜਾ ਮੈਨੂੰ ਰੱਦ ਕਰੇ? ਮੈਂ ਖੁਦਾਵੰਦ ਤੁਹਾਡਾ ਕਦੂਸ, ਇਸਰਾਇਲ ਦਾ ਖਾਲਕ, ਤੁਹਾਡਾ ਬਾਦਸ਼ਾਹ ਵਾਂ। ਯੋਹੰਨਾ: ਸ਼ੁਰੂ ਵਿੱਚ ਕਲਾਮ ਸੀ ਅਤੇ ਕਲਾਮ ਰੱਬ ਦੇ ਨਾਲ ਸੀ ਅਤੇ ਕਲਾਮ ਹੀ ਰੱਬ ਸੀ। ਇਹ ਸ਼ੁਰੂ ਵਿੱਚ ਰੱਬ ਦੇ ਨਾਲ ਸੀ। ਸਾਰੀਆਂ ਸ਼ੈਵਾਂ ਉਹਦੇ ਹੀ ਰਾਹੀਂ ਪੈਦਾ ਹੋਈਆਂ ਅਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ। ਉਹਦੇ ਵਿੱਚ ਹਯਾਤੀ ਸੀ ਅਤੇ ਉਹ ਹਯਾਤੀ ਬੰਦਿਆਂ ਦਾ ਨੂਰ ਸੀ, ਅਤੇ ਨੂਰ ਹਨੇਰੇ ਵਿੱਚ ਚਮਕਦਾ ਏ ਅਤੇ ਹਨੇਰੇ ਨੇ ਉਹਨੂੰ ਕਬੂਲ ਨਾ ਕੀਤਾ। ਉਹ ਜੱਗ ਵਿੱਚ ਸੀ ਅਤੇ ਜੱਗ ਉਹਦੇ ਰਾਹੀਂ ਬਣਿਆ ਅਤੇ ਜੱਗ ਨੇ ਉਹਨੂੰ ਨਾ ਪਛਾਣਿਆ। ਉਹ ਆਪਣੇ ਘਰ ਆਇਆ ਅਤੇ ਉਹਦੇ ਆਪਣਿਆਂ ਨੇ ਉਹਨੂੰ ਕਬੂਲ ਨਾ ਕੀਤਾ, ਪਰ ਜਿੰਨਿਆਂ ਨੇ ਉਹਨੂੰ ਕਬੂਲ ਕੀਤਾ ਉਹਨੇ ਉਹਨਾਂ ਨੂੰ ਰੱਬ ਦੇ ਪੁੱਤਰ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਂ ਉੱਤੇ ਈਮਾਨ ਲਿਆਉਂਦੇ ਨੇ। ਉਹ ਨਾ ਲਹੂ ਤੋਂ, ਨਾ ਬਦਨ ਦੀ ਖਾਹਿਸ਼ ਤੋਂ, ਨਾ ਇਨਸਾਨ ਦੇ ਇਰਾਦੇ ਤੋਂ, ਬਲਕਿ ਰੱਬ ਤੋਂ ਜੰਮੇ ਅਤੇ ਕਲਾਮ ਮੁਜੱਸਮ ਹੋਇਆ ਅਤੇ ਫਜ਼ਲ ਅਤੇ ਸੱਚਿਆਈ ਨਾਲ ਮਾਮੂਰ ਹੋ ਕੇ ਸਾਡੇ ਵਿਚਕਾਰ ਰਿਹਾ ਅਤੇ ਅਸੀਂ ਉਹਦਾ ਅਜਿਹਾ ਜਲਾਲ ਵੇਖਿਆ ਜਿਵੇਂ ਬਾਪ ਦੇ ਇਕਲੌਤੇ ਦਾ ਜਲਾਲ। ਕਰੰਥੀਓ: ਸਾਡੇ ਪਿਓ ਰੱਬ ਅਤੇ ਖੁਦਾਵੰਦ ਯਿਸੂ ਮਸੀਹ ਵੱਲੋਂ ਤੁਹਾਨੂੰ ਫਜ਼ਲ ਅਤੇ ਇਤਮਨਾਨ ਹਾਸਲ ਹੁੰਦਾ ਰਹੇ। ਸਾਡੇ ਖੁਦਾਵੰਦ ਯਿਸੂ ਮਸੀਹ ਦੇ ਪਿਓ ਅਤੇ ਰੱਬ ਦੀ ਵਡਿਆਈ ਹੋਵੇ, ਜਿਹੜਾ ਰਹਿਮਤਾਂ ਦਾ ਪਿਓ ਅਤੇ ਹਰ ਤਰ੍ਹਾਂ ਦੀ ਤਸੱਲੀ ਦਾ ਰੱਬ ਹੈ। ਉਹ ਸਾਡੀਆਂ ਸਾਰੀਆਂ ਮੁਸੀਬਤਾਂ ਵਿੱਚ ਸਾਨੂੰ ਤਸੱਲੀ ਦਿੰਦਾ ਹੈ, ਤਾਂ ਜੋ ਅਸੀਂ ਉਸ ਤਸੱਲੀ ਦੇ ਪਾਰੋਂ ਜਿਹੜੀ ਰੱਬ ਸਾਨੂੰ ਦਿੰਦਾ ਹੈ ਉਹਨਾਂ ਨੂੰ ਵੀ ਤਸੱਲੀ ਦੇ ਸਕੀਏ ਜਿਹੜੇ ਕਿਸੇ ਤਰ੍ਹਾਂ ਦੀ ਮੁਸੀਬਤ ਵਿੱਚ ਨੇ। ਯੋਹੰਨਾ ਯਿਸੂ ਯਰੂਸ਼ਲਮ ਨੂੰ ਗਿਆ। ਯਰੂਸ਼ਲਮ ਵਿੱਚ ਭੀੜ ਦਰਵਾਜ਼ੇ ਦੇ ਕੋਲ ਇੱਕ ਤਲਾਬ ਹੈ ਜਿਹੜਾ ਅਬਰਾਨੀ ਵਿੱਚ ਬੈਥੇ ਸਦਾ ਅਖਵਾਉਂਦਾ ਹੈ, ਅਤੇ ਉਹਦੇ 5 ਬਰਾਮਦੇ ਨੇ। ਉੱਥੇ ਇੱਕ ਬੰਦਾ ਸੀ ਜਿਹੜਾ 38 ਵਰ੍ਹਿਆਂ ਤੋਂ ਬਿਮਾਰੀ ਵਿੱਚ ਗ੍ਰਿਫਤਾਰ ਸੀ। ਯਿਸੂ ਨੇ ਉਹਨੂੰ ਆਖਿਆ, ਉੱਠ, ਆਪਣੀ ਮੰਜੀ ਚੁੱਕ ਅਤੇ ਟੁਰ ਫਿਰ। ਉਹ ਬੰਦਾ ਉਸੇ ਵੇਲੇ ਤੰਦਰੁਸਤ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਟੁਰਨ ਫਿਰਨ ਲੱਗ ਪਿਆ। ਉਹ ਸਬਤ ਦਾ ਦਿਨ ਸੀ। ਉਸ ਬੰਦੇ ਨੇ ਜਾ ਕੇ ਯਹੂਦੀਆਂ ਨੂੰ ਖਬਰ ਦਿੱਤੀ, ਜਿਹਨੇ ਮੈਨੂੰ ਠੀਕ ਕੀਤਾ ਹੈ ਉਹ ਯਿਸੂ ਹੈ। ਇਸ ਲਈ ਯਹੂਦੀ ਯਿਸੂ ਨੂੰ ਸਤਾਉਣ ਲੱਗੇ, ਕਿਉਂ ਜੇ ਉਹ ਅਜਿਹੇ ਕੰਮ ਸਬਤ ਦੇ ਦਿਨ ਕਰਦਾ ਸੀ। ਪਰ ਯਿਸੂ ਨੇ ਉਹਨਾਂ ਨੂੰ ਆਖਿਆ, ਭਈ ਮੇਰਾ ਪਿਓ ਹੁਣ ਤੀਕਰ ਕੰਮ ਕਰਦਾ ਹੈ ਅਤੇ ਮੈਂ ਵੀ ਕਰਦਾ ਵਾਂ। ਇਸ ਪਰੋਂ ਯਹੂਦੀ ਹੋਰ ਵੀ ਬਹੁਤੀ ਉਹਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨ ਲੱਗੇ, ਭਈ ਉਹ ਨਾ ਸਿਰਫ ਸਬਤ ਦਾ ਹੁਕਮ ਤੋੜਦਾ ਬਲਕਿ ਰੱਬ ਨੂੰ ਖਾਸ ਆਪਣਾ ਪਿਓ ਆਖ ਕੇ ਆਪਣੇ ਆਪ ਨੂੰ ਰੱਬ ਦੇ ਬਰਾਬਰ ਬਣਾਉਂਦਾ ਸੀ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਪੁੱਤਰ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ ਸਿਵਾਏ ਇਹਦੇ ਜੋ ਉਹ ਪਿਓ ਨੂੰ ਕਰਦਿਆਂ ਵੇਖਦਾ ਹੈ, ਕਿਉਂ ਜੇ ਜਿੰਨਾ ਕੰਮਾਂ ਨੂੰ ਉਹ ਕਰਦਾ ਹੈ ਉਹਨਾਂ ਨੂੰ ਪੁੱਤਰ ਵੀ ਉਂਝ ਹੀ ਕਰਦਾ ਹੈ। ਇਸ ਲਈ ਭਈ ਪਿਓ ਪੁੱਤਰ ਨੂੰ ਪਿਆਰਾ ਰੱਖਦਾ ਹੈ ਅਤੇ ਜਿੰਨੇ ਕੰਮ ਆਪ ਕਰਦਾ ਹੈ ਉਹਨੇ ਵਿਖਾਉਂਦਾ ਹੈ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਉਹਨਾਂ ਨੂੰ ਵਿਖਾਵੇਗਾ ਤਾਂ ਜੋ ਤੁਸੀਂ ਹੈਰਾਨ ਹੋਵੋ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰਾ ਕਲਾਮ ਸੁਣਦਾ ਹੈ ਅਤੇ ਮੇਰੇ ਘੱਲਣ ਵਾਲੇ ਦਾ ਯਕੀਨ ਕਰਦਾ ਹੈ ਹਮੇਸ਼ਾ ਦੀ ਹਯਾਤੀ ਉਹਦੀ ਹੈ, ਅਤੇ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ ਬਲਕਿ ਉਹ ਮੌਤ ਤੋਂ ਨਿਕਲ ਕੇ ਹਯਾਤੀ ਵਿੱਚ ਵੜ ਗਿਆ ਹੈ। ਕਿਉਂ ਜਿਵੇਂ ਪਿਓ ਆਪਣੇ ਆਪ ਵਿੱਚ ਹਯਾਤੀ ਰੱਖਦਾ ਹੈ ਉਸੇ ਤਰ੍ਹਾਂ ਉਹਨੇ ਪੁੱਤਰ ਨੂੰ ਵੀ ਇਹੀ ਬਖਸ਼ਿਆ ਹੈ ਭਈ ਆਪਣੇ ਆਪ ਵਿੱਚ ਹਯਾਤੀ ਰੱਖੇ। ਮੱਤੀ ਅਤੇ ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੇ ਤੁਹਾਡਾ ਪਿਓ ਇੱਕ ਹੀ ਹੈ ਜਿਹੜਾ ਅਸਮਾਨੀ ਹੈ, ਅਤੇ ਤੁਸੀਂ ਨਾ ਹਾਦੀ ਅਖਵਾਓ, ਕਿਉਂ ਜੇ ਤੁਹਾਡਾ ਹਾਦੀ ਇੱਕ ਹੀ ਹੈ ਯਾਨੀ ਮਸੀਹ, ਪਰ ਜਿਹੜਾ ਤੁਹਾਡੇ ਵਿੱਚ ਵੱਡਾ ਹੈ ਉਹ ਤੁਹਾਡਾ ਖਾਦਮ ਬਣੇ, ਅਤੇ ਜਿਹੜਾ ਕੋਈ ਆਪਣੇ ਆਪ ਨੂੰ ਵੱਡਾ ਬਣਾਵੇਗਾ ਉਹ ਨਿੱਕਾ ਕੀਤਾ ਜਾਵੇਗਾ, ਅਤੇ ਜਿਹੜਾ ਆਪਣੇ ਆਪ ਨੂੰ ਨਿੱਕਾ ਬਣਾਵੇਗਾ ਉਹ ਵੱਡਾ ਕੀਤਾ ਜਾਵੇਗਾ। ਲੂਕਾ ਉਸੇ ਵੇਲੇ ਉਹ ਪਾਕ ਰੂਹ ਨਾਲ ਖੁਸ਼ੀ ਵਿੱਚ ਭਰ ਗਿਆ ਅਤੇ ਆਖਣ ਲੱਗਿਆ, ਐ ਬਾਪ ਅਸਮਾਨ ਅਤੇ ਧਰਤੀ ਦੇ ਖੁਦਾਵੰਦ, ਮੈਂ ਤੇਰੀ ਵਡਿਆਈ ਕਰਦਾ ਵਾਂ ਭਈ ਤੂੰ ਇਹ ਗੱਲਾਂ ਸਿਆਣਿਆਂ ਅਤੇ ਅਕਲ ਵਾਲਿਆਂ ਤੋਂ ਲੁਕਾਈਆਂ ਅਤੇ ਬੱਚਿਆਂ ਉੱਤੇ ਜ਼ਾਹਰ ਕੀਤੀਆਂ। ਹਾਂ ਐ ਬਾਪ, ਕਿਉਂ ਜੇ ਤੈਨੂੰ ਇੰਝ ਹੀ ਪਸੰਦ ਆਇਆ, ਮੇਰੇ ਪਿਓ ਵੱਲੋਂ ਸਾਰੇ ਮੈਨੂੰ ਦਿੱਤੇ ਗਏ, ਅਤੇ ਕੋਈ ਨਹੀਂ ਜਾਣਦਾ ਭਈ ਪੁੱਤਰ ਕੌਣ ਹੈ ਸਿਵਾਏ ਪਿਓ ਦੇ, ਅਤੇ ਕੋਈ ਨਹੀਂ ਜਾਣਦਾ ਵੀ ਪਿਓ ਕੌਣ ਹੈ ਸਿਵਾਏ ਪੁੱਤਰ ਦੇ ਅਤੇ ਉਸ ਬੰਦੇ ਦੇ ਜਿਹਦੇ ਉੱਤੇ ਪੁੱਤਰ ਉਹਨੂੰ ਜ਼ਾਹਿਰ ਕਰਨਾ ਚਾਹੇ। ਯਸਾਇਆ ਐ ਲੋਕੋ, ਜਿਹੜੇ ਖੁਦਾਵੰਦ ਦੀ ਸੱਚਾਈ ਮਗਰ ਟੁਰਦੇ ਹੋ ਅਤੇ ਖੁਦਾਵੰਦ ਦੇ ਜੋ ਯਾਨ ਹੋ, ਮੇਰੀ ਸੁਣੋ, ਇਸ ਚਟਾਨ ਉੱਤੇ ਜਿਹਦੇ ਉੱਤੇ ਤੁਸੀਂ ਵੱਢੇ ਗਏ ਹੋ ਨਜ਼ਰ ਕਰੋ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਅਤੇ ਸਿਹਤ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਹੈ, ਉਹਦਾ ਨਸਬ ਸੋਨਾ, ਚੰਗਿਆਈ ਅਤੇ ਪਾਕੀਜ਼ਗੀ ਬਣਾਉਂਦੀ ਹੈ। ਉਹਦਾ ਅਸਲ ਬਸ਼ਰ ਵਾਂਗਰ ਵੈਸ਼ੀ ਫਿਤਰਤ ਵਿੱਚ ਨਹੀਂ, ਅਤੇ ਨਾ ਹੀ ਉਹ ਜ਼ਹਾਨਤੀ ਘਰਪੜਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਹੈ। ਰੂਹ ਉਹਦੀ ਹਸਤੀ ਦਾ ਪਹਿਲਾ ਅਤੇ ਅਸਲੀ ਮੰਬਾ ਹੈ, ਰੱਬ ਉਹਦਾ ਪਿਓ ਹੈ, ਅਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਹੈ। ਯਿਸੂ ਨੇ ਕਿਸੇ ਬਦਨੀ ਰਿਸ਼ਤੇ ਨੂੰ ਨਹੀਂ ਮੰਨਿਆ। ਉਹਨੇ ਆਖਿਆ, ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੇ ਤੁਹਾਡਾ ਪਿਓ ਇੱਕ ਹੀ ਹੈ ਜਿਹੜਾ ਅਸਮਾਨੀ ਹੈ। ਉਹਨੇ ਦੁਬਾਰਾ ਆਖਿਆ, ਕੌਣ ਹੈ ਮੇਰੀ ਮਾਂ ਅਤੇ ਕੌਣ ਨੇ ਮੇਰੇ ਭਰਾ। ਇਹ ਮਤਲਬ ਦਿੰਦਿਆਂ ਹੋਏ ਭਈ ਉਹ ਹੀ ਨੇ ਜਿਹੜੇ ਉਹਦੇ ਪਿਓ ਦੀ ਮਰਜ਼ੀ ਪੂਰੀ ਕਰਦੇ ਨੇ। ਸਾਡੇ ਕੋਲ ਇਸ ਗੱਲ ਦਾ ਕੋਈ ਰਿਕਾਰਡ ਨਹੀਂ ਹੈ ਭਈ ਉਹ ਕਿਸੇ ਬੰਦੇ ਨੂੰ ਬਾਪ ਦੇ ਨਾਂ ਤੋਂ ਬੁਲਾਉਂਦਾ ਹੋਵੇ। ਉਹ ਰੂਹ ਰੱਬ ਨੂੰ ਇਕੱਲੇ ਖਾਲਕ ਦੇ ਰੂਪ ਵਿੱਚ ਜਾਣਦਾ ਸੀ, ਅਤੇ ਇਸ ਲਈ ਉਹਨੂੰ ਸਾਰਿਆਂ ਦੇ ਪਿਓ ਦੇ ਤੌਰ 'ਤੇ ਵੀ ਜਾਣਦਾ ਸੀ। ਇਨਸਾਨ ਜਿਹੜਾ ਰੱਬ ਦਾ ਪਰਛਾਵਾਂ ਹੈ, ਉਹਦੀ ਤਲਾਸ਼ ਰੱਬ ਦੇ ਸ਼ੁਰੂ ਦੇ ਬਾਰੇ ਜਾਣਨ ਦੇ ਬਰਾਬਰ ਹੈ, ਜਿਹੜਾ ਆਪ ਮੌਜੂਦ ਅਤੇ ਅਬਦੀ ਹੈ। ਬਸ ਕਮਜ਼ੋਰ ਗਲਤੀ ਹੀ ਮਾਦੇ ਦੇ ਨਾਲ, ਚੰਗਿਆਈ ਨੂੰ ਬਦੀ ਦੇ ਨਾਲ, ਲਫਾਨੀਅਤ ਨੂੰ ਫਾਨੀਅਤ ਦੇ ਨਾਲ ਇਕੱਠਾ ਕਰਨ ਦੀ ਕੋਸ਼ਿਸ਼ ਕਰੇਗੀ, ਅਤੇ ਇਸ ਨਕਲੀ ਇਕੱਠ ਨੂੰ ਇਨਸਾਨ ਆਖੇਗੀ। ਜਿਵੇਂ ਭਈ ਇਨਸਾਨ ਸਿਆਣ ਅਤੇ ਮਾਦੇ, ਇਨਸਾਨ ਅਤੇ ਰੱਬ ਦੋਵਾਂ ਦੀ ਪੀੜ੍ਹੀ ਹੋਵੇ। ਤਖਲੀਕ ਰੂਹਾਨੀ ਨਿਯਮਾਂ ਉੱਤੇ ਕਾਇਮ ਹੁੰਦੀ ਹੈ। ਅਸੀਂ ਆਪਣੀ ਕਾਮਨੀਅਤ ਦਾ ਮਿਆਰ ਗਵਾ ਦਿੰਦੇ ਹਾਂ ਅਤੇ ਅਲੂਹੀਅਤ ਦੇ ਮੁਨਾਸਬ ਤਸੱਵਰ ਨੂੰ ਇੱਕ ਪਾਸੇ ਕਰ ਦਿੰਦੇ ਹਾਂ। ਜਦ ਅਸੀਂ ਇਹ ਮੰਨ ਲੈਂਦੇ ਹਾਂ ਭਈ ਕਾਮਲ ਉਸ ਅਦਮ ਦਾ ਲਿਖਾਰੀ ਹੈ ਜਿਹੜਾ ਨਾਮਕਮਲ ਹੋ ਸਕਦਾ ਹੈ, ਭਈ ਰੱਬ ਪਾਪ ਨੂੰ ਤਾਕਤ ਦਿੰਦਾ ਹੈ, ਜਾਂ ਇਹ ਭਈ ਸੱਚਿਆਈ ਗਲਤੀ ਨੂੰ ਕਾਬਲੀਅਤ ਦਿੰਦੀ ਹੈ। ਸਾਡਾ ਵੱਡਾ ਨਮੂਨਾ ਯਿਸੂ ਵਜੂਦੀਅਤ ਦੇ ਜ਼ਾਤੀ ਜ਼ਹਾਰ ਨੂੰ ਬਹਾਲ ਕਰ ਸਕਿਆ ਜਿਹੜਾ ਮੌਤ ਦੇ ਵੇਲੇ ਗਾਇਬ ਹੋ ਗਿਆ ਸੀ। ਇਹ ਜਾਣਦਿਆਂ ਹੋਏ ਭਈ ਰੱਬ ਇਨਸਾਨ ਦੀ ਹਯਾਤੀ ਏ, ਸੂਲੀ ਚਾੜੇ ਜਾਣ ਤੋਂ ਪਹਿਲਾਂ ਯਸੂ ਆਪਣੇ ਆਪ ਨੂੰ ਗੈਰ ਤਬਦੀਲ ਸ਼ੁਦਾ ਪੇਸ਼ ਕਰਨ ਦੇ ਕਾਬਲ ਸੀ। ਸਾਇੰਸ ਵਿੱਚ ਨਾ ਤਾਂ ਸਿਆਨ ਮਾਦੇ ਨੂੰ ਪੈਦਾ ਕਰਦੀ ਏ ਅਤੇ ਨਾ ਮਾਦਾ ਸਿਆਨ ਨੂੰ। ਕਿਸੇ ਮਾਦੇ ਵਿੱਚ ਤਾਕਤ ਜਾਂ ਕਾਬਲੀਅਤ ਜਾਂ ਸਿਆਨ ਨਹੀਂ ਵੀ ਉਹ ਕੁਝ ਪੈਦਾ ਕਰੇ ਜਾਂ ਮਿਟਾ ਦੇਵੇ। ਸਭ ਕੁਝ ਬਸ ਇੱਕ ਸਿਆਨ ਏ, ਯਾਨੀ ਰੱਬ ਦੇ ਇਖਤਿਆਰ ਵਿੱਚ ਏ। ਫਾਨੀ ਮੁਖਾਲਫਤ ਦੀ ਬੁਨਿਆਦ ਇਨਸਾਨ ਦੇ ਸ਼ੁਰੂ ਦੀ ਝੂਠੀ ਸਿਆਨ ਏ। ਠੀਕ ਤਰ੍ਹਾਂ ਸ਼ੁਰੂ ਕਰਨਾ ਠੀਕ ਤਰ੍ਹਾਂ ਅਖੀਰ ਹੋਣਾ ਏ। ਹਰ ਉਹ ਨਜ਼ਰੀਆ ਜਿਹੜਾ ਦਿਮਾਗ ਤੋਂ ਸ਼ੁਰੂ ਹੁੰਦਾ ਵਿਖਾਲੀ ਦਿੰਦਾ ਏ, ਗਲਤ ਸ਼ੁਰੂ ਹੁੰਦਾ ਏ। ਇਲਾਹੀ ਸਿਆਨ ਹੀ ਵਜੂਦੀਅਤ ਦੀ ਇਕੱਲੀ ਵਜ੍ਹਾ ਜਾਂ ਅਸੂਲ ਏ। ਵਜ੍ਹਾ ਮਾਦੇ ਵਿੱਚ, ਫਾਨੀ ਅਕਲ ਵਿੱਚ ਜਾਂ ਬਦਨੀ ਸ਼ਕਲ ਵਿੱਚ ਮੌਜੂਦ ਨਹੀਂ ਏ। ਬਸ਼ਰ ਗਰੂਰ ਪਸੰਦ ਕਰਨ ਵਾਲੇ ਹੁੰਦੇ ਨੇ। ਉਹ ਆਪਣੇ ਆਪ ਨੂੰ ਆਜ਼ਾਦ ਕਾਰਕੁਨ, ਆਪ ਲਿਖਾਰੀ, ਕਿਸੇ ਅਜਿਹੀ ਸ਼ੈਅ ਨੂੰ ਬਣਾਉਣ ਵਾਲੇ ਸਮਝਦੇ ਨੇ ਜਿਹੜੀ ਰੱਬ ਨਾ ਬਣਾ ਸਕਿਆ ਜਾਂ ਨਹੀਂ ਬਣਾ ਸਕਦਾ। ਫਾਨੀ ਸਿਆਨ ਦੀਆਂ ਤਖਲੀਕਾਂ ਮਾਦੀ ਨੇ, ਲਫਾਨੀ ਰੂਹਾਨੀ ਇਨਸਾਨ ਇਕੱਲਾ ਸੱਚਾਈ ਦੀ ਤਖਲੀਕ ਨੂੰ ਪੇਸ਼ ਕਰਦਾ ਏ। ਮਾਦੀ ਇਰਤਕਾ ਦੱਸਦਾ ਏ ਭਈ ਵੱਡੀ ਪਹਿਲੀ ਵਜ੍ਹਾ ਨੂੰ ਮਾਦੀ ਬਣਾਉਣਾ ਚਾਹੀਦਾ ਏ ਅਤੇ ਇਹਦੇ ਬਾਅਦ ਸਿਆਨ ਦੇ ਕੋਲ ਜਾਂ ਮਿੱਟੀ ਵਿੱਚ ਅਤੇ ਅਦਮ ਵਿੱਚ ਪਰਤ ਕੇ ਟੁਰ ਜਾਣਾ ਚਾਹੀਦਾ ਏ। ਕੀ ਰੂਹ ਇਹਦੇ ਮੁਖਾਲਫ ਮਾਦੇ ਨੂੰ ਬਣਾ ਸਕਦੀ ਏ ਅਤੇ ਮਾਦੇ ਨੂੰ ਪਾਪ ਕਰਨ ਅਤੇ ਤਕਲੀਫ ਸਹਿਣ ਦੀ ਕਾਬਲੀਅਤ ਦੇ ਸਕਦੀ ਏ? ਇਹ ਸਾਇੰਸੀ ਅਸਲੀਅਤ ਭਈ ਇਨਸਾਨ ਅਤੇ ਸੰਸਾਰ ਰੂਹ ਨਾਲ ਮੁਰੱਤਬ ਹੁੰਦੇ ਨੇ ਅਤੇ ਇਸੇ ਤਰ੍ਹਾਂ ਰੂਹਾਨੀ ਵੀ ਹੁੰਦੇ ਨੇ। ਇਲਾਹੀ ਸਾਇੰਸ ਵਿੱਚ ਹੀ ਇੰਨੀ ਮਜ਼ਬੂਤ ਹੁੰਦੀ ਏ ਜਿੰਨਾ ਇਹ ਸਬੂਤ ਏ ਭਈ ਫਾਨੀ ਬਸ਼ਰ ਬਸ ਉਦੋਂ ਹੀ ਸਿਹਤਮੰਦੀ ਦਾ ਫਹਿਮ ਪਾਉਂਦੇ ਨੇ ਜਦੋਂ ਉਹ ਪਾਪ ਅਤੇ ਬਿਮਾਰੀ ਦਾ ਫਹਿਮ ਖੋ ਦਿੰਦੇ ਨੇ। ਇਹ ਮੰਨਦਿਆਂ ਹੋਏ ਭਈ ਇਨਸਾਨ ਖਾਲਕ ਏ, ਬਸ਼ਰ ਰੱਬ ਦੀ ਤਖਲੀਕ ਨੂੰ ਕਦੀ ਨਹੀਂ ਸਮਝ ਸਕਦੇ। ਪਹਿਲੇ ਤੋਂ ਤਖਲੀਕ ਸ਼ੁਦਾ ਰੱਬ ਦੇ ਪੁੱਤਰ ਬਸ ਉਦੋਂ ਹੀ ਆਪਣੀ ਪਛਾਣ ਬਣਾਉਂਦੇ ਨੇ ਜਦੋਂ ਇਨਸਾਨ ਹਸਤੀ ਵਿੱਚ ਸੱਚਾਈ ਨੂੰ ਪਾ ਲੈਂਦਾ ਹੈ। ਵਿਰਾਸਤ ਸ਼ਰੀਅਤ ਨਹੀਂ ਏ। ਫਾਨੀ ਸਿਆਨ ਮਾਦੇ ਵਿੱਚ ਅਹਿਸਾਸਾਂ ਦੀਆਂ ਨੀਂਹਾਂ ਉੱਤੇ ਅਮਲ ਕਰਦਿਆਂ ਹੋਏ ਹੈਵਾਨੀ ਮਕਨਾਤੀਸੀ ਤੇ, ਪਰ ਇਹ ਨਾਮਨਿਆਦ ਸਿਆਨ ਜਿਹਦੇ ਵਿੱਚੋਂ ਸਾਰੀ ਬਦੀ ਨਿਕਲਦੀ ਏ, ਆਪਣੇ ਆਪ ਦੀ ਮੁਖਾਲਫਤ ਕਰਦੀ ਏ ਅਤੇ ਇਹਨੂੰ ਅਖੀਰੀ ਸੱਚਿਆਈ ਜਾਂ ਕ੍ਰਿਸ਼ਨ ਸਾਇੰਸ ਵਿੱਚ ਬਿਆਨ ਕੀਤੀ ਹੋਈ ਇਲਾਹੀ ਸਿਆਨ ਨੂੰ ਮੰਨਣਾ ਪੈਂਦਾ ਏ। ਕ੍ਰਿਸ਼ਨ ਸਾਇੰਸ ਵਿੱਚ ਸਾਡੇ ਅਦਰਾਕ ਅਤੇ ਤਨਾਸਬ ਵਿੱਚ ਸਾਨੂੰ ਵਿਰਾਸਤ ਦੇ ਅਕੀਦੇ, ਮਾਦੇ ਉੱਤੇ ਸਿਆਨ ਦੇ ਅਕੀਦੇ ਜਾਂ ਹੈਵਾਨੀ ਮਕਨਾਤੀਸੀਅਤ ਦੇ ਅਕੀਦੇ ਤੋਂ ਆਜ਼ਾਦ ਕੀਤਾ ਜਾਂਦਾ ਏ ਅਤੇ ਫਾਨੀ ਹਸਤੀ ਦੇ ਮਿਆਰ ਦੇ ਬਾਰੇ ਰੂਹਾਨੀ ਸਿਆਨ ਦੇ ਤਨਾਸਬ ਵਿੱਚ ਅਸੀਂ ਪਾਪ ਨੂੰ ਉਹਦੀ ਤਸਵਰਾਤੀ ਤਾਕਤ ਤੋਂ ਗੈਰ ਮੁਸੱਲਾ ਕਰਦੇ ਹਾਂ। ਫਾਨੀ ਸੋਚ ਆਪਣੇ ਤਸਵਰਾਂ ਨੂੰ ਮੁੰਤਕਲ ਕਰਦੀ ਏ ਅਤੇ ਆਪਣੀ ਪੀੜ੍ਹੀ ਨੂੰ ਇਨਸਾਨੀ ਵਹਿਮਾਂ ਦੀ ਛਬੀ ਉੱਤੇ ਬਣਾਉਂਦੀ ਏ। ਰੱਬ ਰੂਹ ਰੂਹਾਨੀ ਤੌਰ 'ਤੇ ਕੰਮ ਕਰਦਾ ਏ, ਮਾਦੀ ਤੌਰ 'ਤੇ ਨਹੀਂ। ਜ਼ੇਨ ਜਾਂ ਮਾਦੇ ਨੇ ਕਦੀ ਇਨਸਾਨੀ ਨਜ਼ਰੀਏ ਨੂੰ ਨਹੀਂ ਬਣਾਇਆ ਸੀ। ਰਤਾਸ਼ ਜ਼ਹਾਨਤ ਨਹੀਂ ਏ, ਇਸ ਲਈ ਇਹ ਇੱਕ ਖਾਲਕ ਵੀ ਨਹੀਂ ਏ। ਲਫਾਨੀ ਖਿਆਲ ਪਾਕ, ਕਾਮਲ ਅਤੇ ਮੁਸਤਕਿਲ ਇਲਾਹੀ ਸਿਆਨ ਦੇ ਰਾਹੀਂ ਇਲਾਹੀ ਸਾਇੰਸ ਪਾਰੋਂ ਮੁੰਤਕਿਲ ਹੁੰਦੇ ਨੇ, ਜਿਹੜੀ ਗਲਤੀ ਨੂੰ ਸੱਚਾਈ ਨਾਲ ਠੀਕ ਕਰਦੀ ਅਤੇ ਅਖੀਰ ਤੀਕ ਰੂਹਾਨੀ ਖਿਆਲ ਇਲਾਹੀ ਨਜ਼ਰੀਆਂ ਦੀ ਮੰਗ ਕਰਦੀ ਏ ਤਾਂ ਜੋ ਉਹ ਹਮਾਹੰਗ ਨਤੀਜੇ ਪੈਦਾ ਕਰ ਸਕਣ। ਸਿਆਨ ਖਿਆਲਾਂ ਵਿੱਚ ਆਪਣੇ ਆਪ ਦੀ ਛਬੀ ਪੈਦਾ ਕਰਦੀ ਏ ਅਤੇ ਖਿਆਲ ਦਾ ਮਵਾਦ ਗੈਰ ਜ਼ਹੀਨ ਮਾਦੇ ਦੇ ਫਰਜ਼ੀ ਮਵਾਦ ਤੋਂ ਬਹੁਤ ਦੂਰ ਏ। ਇਸ ਲਈ ਸਿਆਨ ਦਾ ਪਿਓ ਮਾਦੇ ਦਾ ਪਿਓ ਨਹੀਂ ਏ। ਮਾਦੀ ਹਿੱਸਾ ਅਤੇ ਇਨਸਾਨੀ ਤਸੱਵਰ ਰੂਹਾਨੀ ਖਿਆਲਾਂ ਦਾ ਤਰਜਮਾ ਮਾਦੀ ਅਕੀਦਿਆਂ ਵਿੱਚ ਕਰਨਗੇ ਅਤੇ ਆਖਣਗੇ ਭਈ ਤਸ਼ਬੀਹਾਤੀ ਰੱਬ ਲਾਮਤਨਾਹੀ ਅਸੂਲ ਦੀ ਬਜਾਏ ਦੂਜੇ ਲਫਜ਼ਾਂ ਵਿੱਚ ਇਲਾਹੀ ਮੁਹੱਬਤ ਮੀਂਹ ਦਾ ਪਿਓ ਏ। ਤਰੇਲ ਦੇ ਖਤਰੇ ਜਿਹਦੇ ਤੋਂ ਪੈਦਾ ਹੋਏ, ਜਿਹੜਾ ਮੰਤਿਕਤਾ ਅਲਬਰੂਜ ਨੂੰ ਉਹਨਾਂ ਦੇ ਹੱਥੋਂ ਕੱਢ ਸਕਦਾ ਏ ਅਤੇ ਬਨਾਤੁਲ ਨਾਸ਼ ਦੀ ਉਹਨਾਂ ਦੀਆਂ ਸਹੇਲੀਆਂ ਦੇ ਨਾਲ ਰਹਿਬਰੀ ਕਰ ਸਕਦਾ ਏ। ਬਸ ਰੂਹਾਨੀ ਇਰਤਕਾ ਹੀ ਇਲਾਹੀ ਕੁਵਤ ਦੀ ਮਸ਼ਕ ਕਰਨ ਦੇ ਕਾਬਲ ਏ। ਜਦੋਂ ਇਨਸਾਨ ਰੱਬ ਅਤੇ ਇਨਸਾਨਾਂ ਦੇ ਬਾਰੇ ਚੰਗੇ ਖਿਆਲ ਰੱਖਦੇ ਨੇ, ਤਖਲੀਕ ਦੇ ਮਕਸਦਾਂ ਦੀ ਕਸਰਤ ਜਿਹੜੀ ਇਸ ਤੋਂ ਪਹਿਲਾਂ ਵੇਖੀ ਨਹੀਂ ਜਾਂਦੀ ਸੀ ਹੁਣ ਵੇਖੀ ਜਾਵੇਗੀ। ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਏ ਭਈ ਹਯਾਤੀ ਰੂਹ ਏ, ਨਾ ਕਦੀ ਮਾਦੇ ਦਾ ਨਾ ਕਦੀ ਮਾਦੇ ਵਿੱਚ, ਇਹ ਅਦਰਾਕ ਰੱਬ ਵਿੱਚ ਸਭ ਕੁਝ ਚੰਗਾ ਪਾਉਂਦਿਆਂ ਹੋਏ ਅਤੇ ਕਿਸੇ ਦੂਜੇ ਸ਼ਾਊਰ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ ਆਪ ਕਾਮਲੀਅਤ ਵੱਲੋਂ ਵਸੀ ਹੋਵੇਗਾ। ਰੂਹ ਅਤੇ ਉਹਦੀਆਂ ਇਸਲਾਹਾਂ ਹਸਤੀ ਦੀਆਂ ਕਲੀਆਂ ਹਕੀਕਤਾਂ ਨੇ। ਮਾਦਾ ਰੂਹ ਦੀ ਖੁਰਦਬੀਨ ਹੇਠਾਂ ਗਾਇਬ ਹੋ ਜਾਂਦਾ ਏ। ਪਾਪ ਸੱਚਿਆਈ ਦੇ ਪਾਰੋਂ ਜ਼ਰੂਰੀ ਏ ਅਤੇ ਬਿਮਾਰੀ ਅਤੇ ਮੌਤ ਉੱਤੇ ਯਿਸੂ ਨੇ ਫਤਿਹ ਪਾਈ, ਜਿਹਨੇ ਇਹਨਾਂ ਨੂੰ ਗਲਤੀ ਦੀਆਂ ਸ਼ਕਲਾਂ ਸਾਬਤ ਕੀਤਾ। ਰੂਹਾਨੀ ਹਯਾਤੀ ਅਤੇ ਬਰਕਤ ਦੀ ਇਕੱਲੇ ਸਬੂਤ ਨੇ ਜਿਨ੍ਹਾਂ ਦੇ ਬਾਹਰੋਂ ਅਸੀਂ ਅਸਲੀ ਵਜੂਦੀਅਤ ਨੂੰ ਪਛਾਣ ਸਕਦੇ ਅਤੇ ਬਿਆਨ ਨਾ ਕੀਤੇ ਜਾਣ ਵਾਲੇ ਸਕੂਨ ਨੂੰ ਮਹਿਸੂਸ ਕਰਦੇ ਹਾਂ, ਜਿਹੜਾ ਸਾਰਾ ਜਜ਼ਬ ਕਰਨ ਵਾਲੇ ਰੂਹਾਨੀ ਪਿਆਰ ਤੋਂ ਨਿਕਲਦਾ ਹੈ। ਜਦੋਂ ਅਸੀਂ ਮਸੀਹੀ ਸਾਇੰਸ ਵਿੱਚ ਰਾਹ ਜਾਣਦੇ ਹਾਂ ਅਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ, ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਅਤੇ ਵੇਖਾਂਗੇ ਸਾਰਾ ਜਲਾਲ ਧਰਤੀ ਅਤੇ ਅਸਮਾਨ ਅਤੇ ਇਨਸਾਨ ਲਈ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।